ਕਹਿਣ ਲੱਗੇ ਪਿਤਾ ਜੀ ਜਾਂਦੇ ਜਾਂਦੇ ਕੋਈ ਸਿੱਖਿਆ ਦੇ ਦਿਓ। ਕਈਆਂ ਨੇ ਇਹ ਗੱਲ ਕਈ ਵਾਰ ਕੀਤੀ ਵੀ ਹੈ ਕਿ ਮੇਰੇ ਪਿਤਾ ਨੇ ਜਾਣ ਲੱਗਿਆਂ ਮੈਨੂੰ ਸਰੀਰ ਤਿਆਗਦਿਆਂ ਕਿਹਾ ਸੀ ਪੁੱਤਰ ਆਹ ਕੰਮ ਜ਼ਰੂਰ ਕਰਨਾ, ਬਸ ਉਹ ਕੰਮ ਜਿਵੇਂ ਵੀ ਮਰਜ਼ੀ ਹੋਵੇ ਉਹ ਪੁੱਤਰ ਕਰਦਾ ਕਿ ਮੇਰੇ ਪਿਤਾ ਨੇ ਜਾਣ ਲੱਗਿਆਂ ਕਿਹਾ। ਸਮਾਰਾ ਸੱਚੇ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਜੀ ਨੇ ਇੱਡੀ ਵੱਡੀ ਕੁਰਬਾਨੀ ਕੀਤੀ ਹੈ, ਇੰਨਾ ਜਾਣ ਲੱਗਿਆਂ ਆਪਾਂ ਨੂੰ ਇੰਨਾ ਗੁਰੂ ਗ੍ਰੰਥ ਸਾਹਿਬ ਰੂਪ ਭੰਡਾਰਾ ਬਖਸ਼ਿਸ਼ ਕਰ ਦਿੱਤਾ ਹੈ, ਫਿਰ ਸਤਿਗੁਰੂ ਮਹਾਰਾਜ ਕਹਿੰਦੇ ਸਾਡੇ ਬਚਨ ਮੰਨਦੇ ਕਿਉਂ ਨਹੀਂ ਤੁਸੀਂ? ਇੱਕ ਪਾਸੇ ਅਸੀਂ ਤੁਹਾਡੇ ਲਈ ਇੰਨਾ ਕੁਛ ਕਰਦੇ ਹਾਂ, ਇੰਨੀ ਸ਼ਹੀਦੀਆਂ ਦਿੰਦੇ ਹਾਂ, ਇੰਨਾ ਸਭ ਕੁਛ ਕਰਦੇ ਹਾਂ, ਤੁਸੀਂ ਫਿਰ ਉਹ ਮਨੁੱਖਾਂ ਵਾਲੀ ਗੱਲ ਕਰੀ ਜਾਂਦੇ ਹੋ ਕਿ ਰੱਜ ਪੁੱਜ ਕੇ ਦੌੜ ਕੇ ਫਿਰ ਸਿਮਰ 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 ਸੁਖ ਪਾਵ ਹੋ। ਮੇਰੇ ਸਾਰਾ ਪਰਿਵਾਰ ਗੁਰਸਿੱਖ ਪਰਿਵਾਰ ਮਾਈ ਭਾਈ ਪਰਮੇਸ਼ਰ ਦਾ ਸਿਮਰਨ ਮਨ ਬਾਣੀ ਸਰੀਰ ਕਰਕੇ ਸਿਮਰਨ ਕਰਿਆ ਕਰੋ, ਸੁਖ ਪਾਓਗੇ। ਮਹਾਰਾਜ ਕੋਈ ਯਥਾਰਥ ਬਚਨ ਦੱਸੋ। ਕਹਿੰਦੇ ਬਸ ਬੰਦਾ ਸੁਖ ਵਾਸਤੇ ਭੱਜਿਆ ਫਿਰਦਾ ਨਾ, ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਸਿਮਰਨ ਵਿੱਚ ਹੀ ਸੁਖ ਹੈ, ਹੋਰ ਕਿਸੇ ਕੰਮ ਵਿੱਚ ਸੁਖ ਨਹੀਂ ਹੈ। ਇੱਕ ਤਾਂ ਆਪ ਬੈਠ ਕੇ ਰਾਤ ਦਿਨ ਸਵੇਰੇ ਸ਼ਾਮ ਸਿਮਰਨ ਕਰਨਾ, ਦੂਸਰਾ ਆਪ ਜਪੋ ਅਵਰਹ ਨਾਮ ਜਪਾਵ, ਆਪ ਜਪਿਆ ਕਰੋ, ਦੂਜਿਆਂ ਨੂੰ ਪਿਆਰ ਨਾਲ ਪ੍ਰੇਮ ਨਾਲ ਸਮਝਾ ਕੇ ਹੌਲੀ ਹੌਲੀ ਨਾਮ ਜਪਣ ਲਾਇਆ ਕਰੋ, ਸਮਝਾਓ ਦੂਜਿਆਂ ਨੂੰ ਭਾਈ ਵਾਹਿਗੁਰੂ ਦੇ ਨਾਮ ਵਿੱਚ ਬੜੀ ਸ਼ਕਤੀ ਹੈ, ਵਾਹਿਗੁਰੂ ਦਾ ਨਾਮ ਇਸ ਤਰ੍ਹਾਂ ਕਰਦਾ ਹੈ, ਦੂਜਿਆਂ ਨੂੰ ਵੀ ਜਪਾਓ ਆਪ ਵੀ ਜਪੋ, ਇਹ ਵੱਡਾ ਕੰਮ ਹੈ। ਮਹਾਰਾਜ ਕਹਿੰਦੇ ਆਪ ਤਾਂ ਸਿੱਖ ਬਣਨਾ ਠੀਕ ਹੈ, ਪਰ ਹੋਰ ਗੁਰਸਿੱਖ ਅੱਗੇ ਬਣਾਉਣੇ ਇਹ ਵੱਡੀ ਗੱਲ ਹੈ, ਹੋਰਨਾਂ ਨੂੰ ਗੁਰਸਿੱਖੀ ਦੇ ਲੜ ਲਾਉਣਾ ਇਹ ਵੱਡੀ ਚੀਜ਼ ਹੈ। ਮਹਾਰਾਜ ਦੁਨੀਆਂ 'ਚ ਅਸੀਂ ਤਰਾਂਗੇ ਕਿਵੇਂ? ਭਗਤ ਭਾਏ ਤਰੀਐ ਸੰਸਾਰ, ਭਾਈ ਜਿਹੜੀ ਪ੍ਰੇਮਾ ਭਗਤੀ ਹੈ ਨਾ ਇਹ ਬੰਦੇ ਨੂੰ ਸੰਸਾਰ 'ਚੋਂ ਤਾਰ ਦਿੰਦੀ ਹੈ। ਬੰਦੇ ਦੇ ਮਨ ਦੇ ਵਿੱਚ ਪ੍ਰੇਮਾ ਭਗਤੀ ਹੋਵੇ ਤੇ ਜਿੰਨੀ ਖੁਸ਼ਕੀਆਂ ਹੁੰਦੀਆਂ ਨੇ ਆਪਣੇ 'ਚ, ਇਹ ਖੁਸ਼ਕੀ ਚੰਗੀ ਚੀਜ਼ ਨਹੀਂ ਹੈ। ਪ੍ਰੇਮਾ ਭਗਤੀ ਇੱਕ ਹੋਰ ਚੀਜ਼ ਹੈ। ਪ੍ਰੇਮਾ ਭਗਤੀ ਵਾਲਿਆਂ ਦਾ ਤੇ ਸਾਡਾ ਇੱਥੇ ਆ ਕੇ ਸੰਸਾਰੀ ਲੋਕਾਂ ਦਾ ਟਕਰਾਅ ਬਣ ਜਾਂਦਾ, ਕਿਉਂਕਿ ਪ੍ਰੇਮਾ ਭਗਤੀ ਪ੍ਰੇਮ ਵਿੱਚ ਕੀਤੀ ਜਾਂਦੀ ਭਿੱਜ ਕੇ। ਪ੍ਰੇਮ ਵਿੱਚ ਜਦੋਂ ਬੰਦਾ ਆ ਜਾਂਦਾ ਪ੍ਰੇਮਾ ਭਗਤੀ ਕਰਦਾ ਉਦੋਂ ਤਿੰਨ ਚੀਜ਼ਾਂ ਦੀ ਸੋਝੀ ਨਹੀਂ ਰਹਿੰਦੀ, ਨਿਸ਼ਾਨੀ ਆ ਉਹਦੀ, ਦੇਸ਼ ਕਾਲ ਵਸਤੂ, ਤਿੰਨ ਚੀਜ਼ਾਂ ਖਤਮ ਹੋ ਜਾਂਦੀਆਂ ਨੇ। ਇੱਕ ਤਾਂ ਮੈਂ ਬੈਠਾ ਕਿੱਥੇ ਹਾਂ, ਇੱਕ ਤਾਂ ਇਹ ਭੁੱਲ ਜਾਂਦਾ ਪਹਿਲਾਂ ਦੇਸ਼। ਕਾਲ ਮਤਲਬ ਸਮਾਂ, ਸਮਾਂ ਕਿੰਨਾ ਹੋ ਗਿਆ, ਇੱਕ ਵਸਤੂ ਕਿਹੜੀ ਥਾਂ ਦੇ ਉੱਤੇ ਬੈਠੇ ਹਾਂ, ਕਿਸ ਚੀਜ਼ ਦੇ ਉੱਤੇ ਬੈਠੇ ਹਾਂ। ਜਦੋਂ ਸਮਾਧੀ ਜੁੜ ਜਾਂਦੀ ਹੈ ਫਿਰ ਤਾਂ ਭਾਵੇਂ ਰੋੜਾਂ ਦੇ ਉੱਤੇ ਬੈਠਾ, ਗਰਮੀ ਲੱਗ ਰਹੀ ਹੈ, ਫਿਰ ਉਹਨੂੰ ਪਤਾ ਨਹੀਂ ਲੱਗਦਾ ਕਿ ਮੈਂ ਬੈਠਾ ਕਿਤੇ। ਦੇਸ਼ ਕਾਲ ਵਸਤੂ ਤਿੰਨ ਚੀਜ਼ਾਂ ਭੁੱਲ ਜਾਂਦੀਆਂ ਹਨ ਪ੍ਰੇਮਾ ਭਗਤੀ ਵਾਲਿਆਂ ਨੂੰ। ਜਿਨ੍ਹਾਂ ਦੇ ਅੰਦਰ ਪ੍ਰੇਮਾ ਭਗਤੀ ਨਹੀਂ ਹੁੰਦੀ ਉਹਨਾਂ ਨੂੰ ਇਹ ਚੀਜ਼ਾਂ ਦੇਸ਼ ਕਾਲ ਵਸਤੂ ਯਾਦ ਰਹਿੰਦੀਆਂ ਨੇ, ਮੈਂ ਕਿੱਥੇ ਬੈਠਾ ਹਾਂ, ਕਿੰਨਾ ਸਮਾਂ ਹੋ ਗਿਆ ਹੈ, ਕਿਹੜੀ ਚੀਜ਼ ਦੇ ਉੱਤੇ ਬੈਠਾ ਹਾਂ, ਇੱਥੇ ਤਾਂ ਬਹਿਣਾ ਹੀ ਔਖਾ ਹੋਇਆ ਪਿਆ ਹੈ। ਇਹ ਤਿੰਨ ਚੀਜ਼ਾਂ ਪ੍ਰੇਮਾ ਭਗਤੀ ਵਾਲਿਆਂ ਕੋਲ ਨਹੀਂ ਹੁੰਦੀਆਂ। ਸੋ ਇਸੇ ਕਰਕੇ ਸੰਤ ਮਹਾਤਮਾ ਦੁਨੀਆਂ ਤੋਂ ਥੋੜ੍ਹਾ ਜਿਹਾ ਪਰੇ ਜਿਹੇ ਰਹਿੰਦੇ ਨੇ, ਕਿਉਂਕਿ ਲੋਕਾਂ ਨੇ ਜਿਹੜਾ ਹੁੰਦਾ ਨਾ ਆਪਣਾ ਕੰਮਾਂ ਨੂੰ ਮੁੱਖ ਰੱਖਣਾ ਹੁੰਦਾ, ਧੰਦਿਆਂ ਨੂੰ ਮੁੱਖ ਰੱਖਣਾ ਹੁੰਦਾ, ਇਹ ਤਾਂ ਸੌਵੇਂ ਨੰਬਰ 'ਤੇ ਰੱਖਿਆ ਹੋਇਆ ਹੈ। ਕਥਾ ਕੀਰਤਨ ਗੁਰਬਾਣੀ ਪਾਠ ਵਿਚਾਰ ਸਿਮਰਨ ਕਰਨਾ ਇਹ ਤਾਂ ਉਦੋਂ ਕਰਦੇ ਜਾਂ ਬਿਲਕੁਲ ਫਾਲਤੂ ਜਿਹਾ ਟਾਈਮ ਹੋਵੇ, ਕਹਿਣਗੇ ਅੱਛਾ ਜਦੋਂ ਟਾਈਮ ਬਚੂਗਾ ਫਿਰ ਕਰ ਲਾਂਗੇ ਪਾਠ। ਪਰ ਰੱਬ ਦੇ ਪਿਆਰੇ ਇਸੇ ਕਰਕੇ ਸੰਸਾਰ ਨਾਲ ਮੇਲ ਨਹੀਂ ਖਾਂਦੇ, ਭਗਤਾਂ ਦੇ ਸੰਸਾਰੀਆਂ ਜੋੜ ਕਦੇ ਨਾ ਆਇਆ। ਹੁਣ ਪ੍ਰੇਮਾ ਭਗਤੀ ਵਾਲਿਆਂ ਨੂੰ ਤਾਂ ਕਿਉਂਕਿ ਜਦੋਂ ਸਮਾਧੀ ਲੱਗ ਜਾਂਦੀ ਹੈ ਲੀਨ ਹੋ ਜਾਂਦਾ ਹੈ ਇਸ ਗੱਲ ਦਾ ਤਾਂ ਹੁਣ ਸੰਤਾਂ ਮਹਾਤਮਾ ਨਾਲ ਰਹਿ ਕੇ ਗਿਆਨ ਹੁੰਦਾ। ਪੁਰਾਣੀ ਇੱਕ ਉਦਾਹਰਣ, ਇੱਕ ਸਿੰਘ ਦੀ ਸਮਾਧੀ ਕਥਾ 'ਚ ਲੱਗ ਜਾਂਦੀ ਸੀ। ਕਥਾ ਸੁਣਦਿਆਂ ਸੁਣਦਿਆਂ ਮਹਾਂਪੁਰਸ਼ਾਂ ਨੂੰ ਕਹਿਣ ਲੱਗਿਆ ਵੀ ਕਥਾ ਸੁਣਦਿਆਂ ਸੁਣਦਿਆਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿੱਥੇ ਬੈਠਿਆਂ, ਸਮਾਧੀ ਲੀਨ ਹੋ ਜਾਂਦਾ। ਮਹਾਂਪੁਰਸ਼ ਕਹਿੰਦੇ ਧੰਨ ਹੈ ਗੁਰਮੁਖਾਂ ਤੋਂ, ਤੇਰਾ ਮਨ ਟਿਕ ਜਾਂਦਾ, ਜੇ ਮਨ ਟਿਕ ਜਾਂਦਾ ਤਾਂ ਸਮਾਧੀ ਲੱਗ ਜਾਂਦੀ। ਕਹਿੰਦੇ ਜੀ ਫਿਰ ਕੀ ਕਰਨਾ ਚਾਹੀਦਾ, ਸਮਾਧੀ ਤੋੜੇ ਕਥਾ ਸੁਣੀਏ? ਕਹਿੰਦੇ ਨਾ ਭਾਈ, ਸਮਾਧੀ ਲਾਉਣ ਲਈ ਤਾਂ ਆਪਾਂ ਕਥਾ ਸਿੱਖਦੇ ਹਾਂ ਸੁਣਦੇ ਹਾਂ, ਜਦੋਂ ਸਮਾਧੀ ਲੱਗ ਜੇ ਫਿਰ ਕਥਾ ਨਹੀਂ ਸੁਣਨੀ, ਫਿਰ ਤਾਂ ਸਮਾਧੀ ਲੱਗ ਗਈ ਲੀਨ ਹੋ ਗਿਆ, ਫਿਰ ਤਾਂ ਉਹ ਤਾਂ ਉਸ ਤੋਂ ਵੀ ਉੱਪਰਲੀ ਅਵਸਥਾ ਆ ਗਈ ਹੁਣ ਤੇਰੀ। ਜਦੋਂ ਸਮਾਧੀ ਲੱਗ ਜਾਂਦੀ ਹੈ, ਇਨਸਾਨ ਲੀਨ ਹੋ ਜਾਂਦਾ ਪਰਮੇਸ਼ਰ ਦੇ ਵਿੱਚ, ਤਾਂ ਉਸ ਵਕਤ ਆਪਣੇ ਆਨੰਦ ਵਿੱਚ ਚਲਿਆ ਜਾਂਦਾ ਹੈ। ਆਨੰਦ ਵਿੱਚ ਜਾ ਕੇ ਮਹਾਂਪੁਰਸ਼ ਪ੍ਰਮਾਣ ਦਿੰਦੇ, ਪੁਰਾਣੇ ਸਮਿਆਂ ਵਿੱਚ ਘਿਓ ਨੂੰ ਵੀ ਵੱਡਾ ਮੰਨਦੇ ਵੀ ਘਿਓ ਮਹਿੰਗਾ ਜੋ ਬੜਾ ਹੁੰਦਾ। ਫਿਰ ਪੁਰਾਣੀ ਕਹਾਵਤ ਵਿੱਚ ਕਹਿਣ ਲੱਗੇ, ਕਹਿੰਦੇ ਭਾਵੇਂ 100 ਘੜਾ ਘਿਓ ਦਾ ਰੁੜ ਜਾਵੇ, ਭਾਵੇਂ ਇੰਨਾ ਨੁਕਸਾਨ ਹੋ ਜਾਵੇ। ਭਾਵੇਂ ਆਪਾਂ ਸਿੱਧਾ ਕਹਿ ਲਈਏ ਵੀ ਭਾਵੇਂ 100 ਕੁਇੰਟਲ ਘਿਓ ਰੁੜ ਜਾਵੇ, ਡੁੱਲ ਜਾਵੇ, ਖਰਾਬ ਹੋ ਜਾਏ, ਇੰਨਾ ਨੁਕਸਾਨ ਹੋ ਜਾਏ, ਜੇ ਮਨ ਟਿਕਦਾ ਹੋਵੇ ਤਾਂ ਉਹਨਾਂ ਨੁਕਸਾਨ ਵੀ ਕੋਈ ਖਾਸ ਗੱਲ ਨਹੀਂ। ਕਿਉਂਕਿ ਮਨ ਟਿਕਣਾ ਜਿਹੜਾ ਨਾ, ਇਹ ਅਰਬਾਂ ਰੁਪਏ ਵਿੱਚ ਮਨ ਨਹੀਂ ਟਿਕਦਾ, ਖਰਬਾਂ ਰੁਪਈਏ ਲਾ ਦੇ ਤਾਂ ਨਹੀਂ ਮਨ ਟਿਕਦਾ। ਮਨ ਤਾਂ ਕਿਤੇ ਬੜੇ ਭਾਗਾਂ ਨਾਲ ਹੀ ਟਿਕਦਾ ਜਾ ਕੇ, ਉਧਰੋਂ ਆਪਣਾ ਮਨ ਟਿਕਿਆ ਹੁੰਦਾ ਤੇ ਉਧਰੋਂ ਆਪਣਾ ਧਿਆਨ ਘੜੀਆਂ 'ਚ ਹੁੰਦਾ। ਮਿੰਟ ਉੱਤੇ ਹੋ ਗਏ, 5 ਮਿੰਟ ਉੱਤੇ ਹੋ ਗਏ, ਹੁਣ 2, ਉਹ ਫਿਰ ਕਰਨ ਕੀ ਆਇਓ? ਉਹ ਮਨ ਟਿਕਾਉਣ ਆਇਓ। ਜਦ ਨੂੰ ਮਨ ਟਿਕਣ ਲੱਗਦਾ ਫਿਰ ਤੁਹਾਡਾ ਧਿਆਨ ਟੁੱਟਣਾ ਸ਼ੁਰੂ ਹੋ ਜਾਂਦਾ। ਇਹ ਸਾਰੀਆਂ ਵਾਈਬ੍ਰੇਸ਼ਨ ਸਾਰਿਆਂ ਨੂੰ ਹੀ ਖਰਾਬ ਕਰਦੀਆਂ। 10-20 ਕੁ ਬੰਦੇ ਹੁੰਦੇ ਜਿਹੜੇ ਬਹੁਤੇ ਕਾਲੇ ਪੈਂਦੇ, ਉਹ ਫਿਰ ਬਾਕੀ ਸਾਰਿਆਂ ਦਾ ਧਿਆਨ ਤੋੜਦੇ ਨੇ। ਜੁੜਨਾ ਬਹੁਤ ਵੱਡੀ ਗੱਲ ਹੈ। ਜਿਹੜਾ ਬੰਦਾ ਜੁੜ ਗਿਆ ਉਹ ਬੰਦਾ ਤਰ ਗਿਆ। ਜਦੋਂ ਵੀ ਕਦੇ ਮਨ ਟਿਕਦਾ ਹੋਵੇ, ਤੁਸੀਂ ਦੇਖ ਲਓ ਵੀ ਅੱਜ ਮਨ ਬਹੁਤ ਇਕਾਗਰ ਹੈ, ਅੱਜ ਸਿਮਰਨ ਨੂੰ ਬੜਾ ਚਿੱਤ ਕਰ ਰਿਹਾ, ਪਰ ਜਾ ਕੇ ਮੈਂ ਦੁਕਾਨ ਵੀ ਖੋਲ੍ਹਣੀ ਹੈ। ਦੁਕਾਨ ਤੁੱਛ ਚੀਜ਼ ਹੈ, ਮਨ ਟਿਕ ਜਾਣਾ ਇੱਕ ਬਹੁਤ ਵੱਡੀ ਗੱਲ ਹੈ। ਜੇ ਕਿਤੇ ਮਨ ਟਿਕ ਜਾਏ, ਤੁਹਾਨੂੰ ਇੰਨਾ ਪਤਾ, ਜਦੋਂ ਮਨ ਟਿਕਣ ਲੱਗਦਾ ਉਦੋਂ ਪਰਮੇਸ਼ਰ ਦੇ ਦਰਸ਼ਨ ਹੋ ਜਾਂਦੇ ਨੇ, ਇੱਕਦਮ ਪ੍ਰਕਾਸ਼ ਹੋ ਜਾਂਦਾ। ਕਈ ਵਾਰ ਟਿਕਦੇ ਮਨ ਵਿੱਚ ਹੀ, ਪਰ ਆਪਾਂ ਸਾਰਾ ਘਾਲਾ ਮਾਲਾ ਕਰਕੇ ਨਾ ਉੱਠ ਕੇ ਜਾ ਕੇ ਉਹ ਮਾਇਆ ਮੰਗਰ ਲੱਗ ਜਾਂਦੇ ਹਾਂ। ਜਦੋਂ ਵੀ ਮਨ ਟਿਕੇ ਉਦੋਂ ਹਮੇਸ਼ਾ ਧਿਆਨ ਰੱਖਣਾ ਵੀ ਉੱਠਣਾ ਨਹੀਂ, ਬਸ ਆਪੇ ਰੱਬ ਚਲਾਊਗਾ ਕੰਮ। ਜੇ ਤਾਂ ਇਸ ਨੀਤੀ ਤੇ ਚੱਲਾਂਗੇ ਫਿਰ ਤਾਂ ਬਹੁਤ ਛੇਤੀ ਪ੍ਰਾਪਤੀ। ਚੰਗੇ ਭਲੇ ਟਿਕੇ ਹੋਏ ਮਨ ਨੂੰ ਆਪਾਂ ਹਮੇਸ਼ਾ ਖਰਾਬ ਕਰਦੇ ਹਾਂ। ਨਾਲੇ ਤਾਂ ਮੈਨੂੰ ਖਰਾਬ ਕਰਦੇ ਹੋ ਤੁਸੀਂ, ਨਾਲੇ ਦੂਜਿਆਂ ਨੂੰ ਖਰਾਬ ਕਰਦੇ ਹੋ ਵੀ ਟਾਈਮ ਹੋ ਗਿਆ ਕਰਕੇ। ਇਹ ਤਾਂ ਮੈਂ ਬੜੀ ਪਤਾ ਨਹੀਂ ਵੱਧਵੀਂ ਮਜਬੂਰੀ 'ਚ ਫਿਰ ਕਥਾ ਸ਼ੁਰੂ ਕਰ ਲੈਂਦਾ, ਮੈਂ ਸਮਾਪਤ ਵੀ ਕਰਕੇ ਚਲਿਆ ਜਾਂਦਾ। ਮੈਨੂੰ ਇੰਨਾ ਕੋਈ ਸ਼ੌਂਕ ਵੀ ਹੈ ਨਹੀਂਗਾ ਵੀ ਮੈਂ ਕਰਾਂ। ਮੈਨੂੰ ਤਾਂ ਇਹ ਵੀ ਆਪਣੀ ਚੁੱਪ ਕਰਕੇ ਬੈਠ ਕੇ ਭਗਤੀ ਕਰੀਏ। ਮੈਂ ਇੰਨਾ ਕੁ ਜ਼ਰੂਰ ਚਾਹੁੰਦਾ ਕਿ ਜੇ ਮੈਨੂੰ ਮਹਾਰਾਜ ਨੇ ਉਰੇ ਬਿਠਾਇਆ ਡਿਊਟੀ 'ਤੇ, ਕੰਨ ਤੋਂ ਫੜ ਕੇ ਮਹਾਰਾਜ ਨੇ ਕਿਹਾ ਇੱਥੇ ਘਰ ਬੈਠ ਕੇ ਕਥਾ, ਤਾਂ ਤੁਸੀਂ ਨਾਲੇ ਤਾਂ ਆਪਣਾ ਮਨ ਟਿਕਣ ਦਿਆ ਕਰੋ, ਨਾਲੇ ਮੇਰਾ ਟਿਕਣ ਦਿਆ ਕਰੋ। ਫਿਰ ਐਵੇਂ ਖਾਮ ਖਾਂਦੀਆਂ ਕਈ ਵਿੱਚ ਗੱਲਾਂ ਸ਼ੁਰੂ ਕਰਦੇ ਹੋ, ਸ਼ਿਕਾਇਤਾਂ ਕਰਨ ਲੱਗ ਜਾਂਦੇ ਹੋ, ਜਾ ਕੇ ਕਈ ਚਿੱਠੀਆਂ ਪਾਉਣ ਲੱਗ ਜਾਂਦੇ ਨੇ। ਆਹ ਬਾਕਸ ਦੇ ਵਿੱਚ ਚਿੱਠੀਆਂ ਪਾ ਦੇਣਗੇ, ਟਾਈਮ ਜ਼ਿਆਦਾ ਕਰ ਦਿੰਦਾ ਹੈ, ਕਰ ਦਿੰਦਾ। ਬੜੇ ਬੰਦੇ ਬੈਠੇ ਇਨ ਟਾਈਮ ਕਥਾ ਕਰਨ ਵਾਲੇ ਲਿਆਓ, ਜਿਹੜੇ ਐਨ ਸਹੀ ਸਮੇਂ ਤੇ ਭੋਗ ਪਾ ਕੇ ਚੱਲ, ਉਹ ਦੇਣਗੇ ਵੀ ਤੁਹਾਨੂੰ ਕੀ ਉਹ, ਜਿਨ੍ਹਾਂ ਦਾ ਆਪਣਾ ਧਿਆਨ ਹੀ ਘੜੀ ਵਿੱਚ ਹੀ ਤੁਰਿਆ ਰਹਿੰਦਾ ਤੇ ਤੁਹਾਡਾ ਵੀ ਧਿਆਨ ਘੜੀ ਵਿੱਚ ਹੀ ਤੁਰਿਆ ਰਹਿੰਦਾ। ਕਿਉਂ ਕਦੇ ਮਨ ਟਿਕਣ ਵਾਲੀਆਂ ਗੱਲਾਂ ਨਹੀਂ ਬਣ ਸਕਦੀਆਂ ਕਦੇ ਵੀ। ਮਨ ਨੇ ਤਾਂ ਜਦੋਂ ਟਿਕਣਾ ਤੇ ਐਸਾ ਟਿਕਣਾ, ਜਦੋਂ ਉਹਨੂੰ ਆਨੰਦ ਆਉਣ ਲੱਗਦਾ ਉਦੋਂ ਉਹਨੂੰ ਸਾਰਾ ਹੀ ਕੰਮ ਹੀ ਖਰਾਬ ਹੋ ਜਾਂਦਾ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਸਿਮਰਨ ਕਰੋ, ਆਪ ਜਪੋ, ਆਵਰਹਿ ਨਾਮ ਜਪਾਵੋ, ਭਗਤ ਭਾਏ ਤਰੀਏ ਸੰਸਾਰ, ਬਿਨ ਭਗਤੀ ਤਨ ਹੋਸੀ ਛਾਰ। ਭਗਤੀ ਤੋਂ ਬਿਨਾਂ ਜਿਹੜਾ ਸਰੀਰ ਹੈ ਇੱਕ ਦਿਨ ਸਵਾਹ ਹੋ ਜਾਣਾ, ਚੱਕੀ ਫਿਰੇ ਫਿਰੇ ਨੂੰ। ਮਹਾਰਾਜ ਕਹਿੰਦੇ ਪਤਾਲ ਪੁਰੀ ਪੈ ਜਾਣੀ ਸਵਾਹ ਜਾ ਕੇ। ਇਹਦਾ ਫਾਇਦਾ ਕੀ ਹੈ? ਜਿੰਨਾ ਚਿਰ ਸਰੀਰ ਹੈ ਉਨਾ ਚਿਰ ਭਗਤੀ ਕਰੀ ਜਾਓ, ਪੂਜਾ ਪ੍ਰਾਣ ਸੇਵਕ ਜੇ ਸੇਵੇ, ਇਨ ਬਿਰ ਸਾਹਿਬ ਰਵਤ ਰਹੇ, ਸਰਬ ਕਲਿਆਣ ਸੁਖ ਨਿਧ ਨਾਮ। ਜਿਹੜਾ ਬੰਦਾ ਨਾਮ ਜਪਦਾ ਉਹਨੂੰ ਸਾਰੇ ਪ੍ਰਕਾਰ ਦੀਆਂ ਮੁਕਤੀਆਂ ਮਿਲ ਜਾਂਦੀਆਂ ਨੇ। ਸੁੱਖ ਮਿਲ ਜਾਂਦੇ ਨੇ, ਨਿਧੀਆਂ ਮਿਲ ਜਾਂਦੀਆਂ ਨੇ, ਨਾਮ ਦੇ ਖਜ਼ਾਨੇ ਮਿਲ ਜਾਂਦੇ ਨੇ। ਬੂਟ ਜਾਤ ਪਾਏ ਵਿਸਰਾਮ, ਉਹ ਡੁੱਬਦਾ ਜਾਂਦਾ ਵਿਸ਼ਰਾਮ ਟਿਕਾਓ ਪ੍ਰਾਪਤ ਕਰ ਲੈਂਦਾ। ਜਿਹੜਾ ਵਿਸ਼ਿਆਂ ਚ ਡੁੱਬ ਰਿਹਾ, ਨਸ਼ਿਆਂ ਚ ਡੁੱਬ ਰਿਹਾ, ਵਿਕਾਰਾਂ ਚ ਡੁੱਬ ਰਿਹਾ, ਉਹ ਜਿਹੜੇ ਬੰਦੇ ਡੁੱਬਦੇ ਜਾਂਦੇ ਨੇ ਉਹਨਾਂ ਉੱਤੇ ਜਦੋਂ ਗੁਰੂ ਦਾ ਹੱਥ ਹੋ ਜਾਂਦਾ ਹੈ ਉਸ ਵਕਤ ਉਹ ਟਿਕਾ ਪਾ ਲੈਂਦੇ ਨੇ। ਮਹਾਰਾਜ ਤਾਂ ਸਿਰ ਤੇ ਹੱਥ ਰੱਖ ਦਿੰਦੇ ਨੇ, ਕਿਰਪਾ ਕਰ ਦਿੰਦੇ ਨੇ, ਕਿਉਂਕਿ ਇੱਕ ਟਿਕਾ ਦੇ ਬਦਲੇ, ਇੱਕ ਆਨੰਦ ਦੇ ਬਦਲੇ ਜੇ ਮਹਾਰਾਜ ਕਹਿਣ ਲੈ ਤੇਰਾ ਮਨ ਟਿਕਾ ਦਿੰਦੇ ਫਿਰ ਕੀ ਦਏਗਾ। ਮਹਾਰਾਜ ਮੈਂ ਆਪਣਾ ਸਿਰ ਭੇਟਾ ਕਰ ਦਿਆਂਗਾ ਤੁਹਾਨੂੰ, ਕਿਉਂਕਿ ਮਹਾਰਾਜ ਕਹਿੰਦੇ ਜੇ ਮਨ ਟਿਕਦਾ ਹੋਵੇ ਤਾਂ ਇੱਕ ਬਹੁਤ ਵੱਡੀ ਚੀਜ਼ ਹੈ, ਫਿਰ ਤਾਂ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ। ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ। ਇਸ ਕਰਕੇ ਕਹਿੰਦੇ ਨੇ ਡੁੱਬਦੇ ਜਾਂਦੇ ਬੰਦੇ ਵਿਸ਼ਿਆਂ ਵਿਕਾਰਾਂ ਵਿੱਚ ਉਹ ਬਿਲਕੁਲ ਟਿਕਾ ਪ੍ਰਾਪਤ ਕਰ ਲੈਂਦੇ ਨੇ। ਸਗਲ ਦੁੱਖ ਕਾ ਹੋਵਤ ਨਾਸ, ਸਾਰਿਆਂ ਉਹਨਾਂ ਦੇ ਦੁੱਖਾਂ ਦਾ ਨਾਸ਼ ਹੋ ਜਾਂਦਾ ਹੈ। ਕਦੋਂ ਮਹਾਰਾਜ? ਨਾਨਕ ਨਾਮ ਜਪੋ ਗੁਣ ਤਾਸ, ਗੁਣਾਂ ਦੇ ਤਾਸ ਖਜ਼ਾਨੇ ਪਰਮੇਸ਼ਰ ਦਾ ਜਿਹੜਾ ਬੰਦਾ ਨਾਮ ਜਪਦਾ, ਕਹਿੰਦੇ ਤੁਸੀਂ ਵੀ ਜਪੋ, ਤੁਸੀਂ ਨਾਮ ਜਪੋ ਤਾਂ ਤੁਹਾਡੇ ਵੀ ਸਾਰੇ ਜਿਹੜੇ ਦੁੱਖ ਨੇ ਉਹਨਾਂ ਦੀ ਨਿਵਿਰਤੀ ਹੋ ਜਾਏਗੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਦੇਖੋ, ਹਮੇਸ਼ਾ ਸਾਡੇ ਸੰਥਿਆ ਕਰਾਉਣ ਵਾਲੇ ਉਸਤਾਦ ਭਗਤ ਜਸਵੰਤ ਸਿੰਘ ਜੀ ਦੋਧਰ ਵਾਲੇ ਮਹਾਂਪੁਰਸ਼ਾਂ ਨਾਲ ਹੀ ਰਹਿੰਦੇ ਸੀ। ਬੜੇ ਵਿਰਾਗੀ ਪੁਰਸ਼ ਹੋਏ ਨੇ, ਸਾਰੀ ਜ਼ਿੰਦਗੀ ਉਹਨਾਂ ਨੇ ਜਤ ਸਤ ਦੇ ਵਿੱਚ ਕੱਢੀ ਆਪਣੀ, ਹੁਣ ਵੀ ਜਿਉਂਦੇ ਨੇ, ਬਹੁਤ ਵਿਦਿਆਰਥੀਆਂ ਨੂੰ ਹੁਣ ਵੀ ਪੜ੍ਹਾ ਰਹੇ ਨੇ। ਅਸੀਂ ਉਹਨਾਂ ਨੂੰ ਹਮੇਸ਼ਾ ਕੋਲ, ਉਹਨੇ ਰੋਟੀ ਖਾਂਦਿਆਂ ਵੀ ਕੋਲ ਬਹਿਣਾ, ਉਹ ਜ਼ਿਆਦਾ ਨਹੀਂ ਖਾਣੀ, ਆਹ ਚੀਜ਼ ਨਹੀਂ ਜ਼ਿਆਦਾ ਖਾਣੀ, ਇਹ ਮਿੱਠਾ ਨਹੀਂ ਜ਼ਿਆਦਾ ਖਾਣਾ, ਆਹ ਚੀਜ਼ ਨਹੀਂ ਖਾਣੀ, ਨਾਲੇ ਇਉਂ ਟੋਕਦੇ ਰਹਿੰਦੇ ਸੀ, ਨਾਲੇ ਉਹਨਾਂ ਨੇ ਸਾਨੂੰ ਸਮਝਾਉਣਾ। ਜਦ ਕਦੇ ਵਿਸ਼ੇ ਵਿਕਾਰ ਮਨ ਚ ਆ ਜਾਂਦੇ, ਕਹਿੰਦੇ ਵਿਸ਼ੇ ਵਿਕਾਰ ਕੋਈ ਚੀਜ਼ ਨਹੀਂ ਕੱਟ ਸਕਦੀ, ਬਸ ਇੱਕ ਗੱਲ ਕਿਹਾ ਕਰੋ, ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ। ਸੋ ਇਹ ਤੱਤੀਆਂ ਤਵੀਆਂ ਤੇ ਬੈਠੇ, ਜਦੋਂ ਕਹਿੰਦੇ ਇਉਂ ਯਾਦ ਕਰੋਗੇ ਨਾ ਮਹਾਰਾਜ ਨੂੰ ਕਿ ਤੱਤੀਆਂ ਤਵੀਆਂ ਤੇ ਬੈਠੇ, ਧੰਨ ਧੰਨ ਭਾਈ ਮਨੀ ਸਿੰਘ ਜੀ ਬੰਦ ਬੰਦ ਕਟਵਾਏ, ਧੰਨ ਧੰਨ ਸ਼ਹੀਦ ਸਿੰਘ ਜਿੰਨਾ ਚਰਖੜੀਆਂ ਚੜੇ, ਉਹ ਸ਼ਹੀਦਾਂ ਨੂੰ ਯਾਦ ਕਰਿਆ ਕਰੋ, ਆਪਣੇ ਆਪ ਮਨ ਵਿੱਚੋਂ ਵਿਸ਼ੇ ਵਿਕਾਰ ਖਤਮ ਹੋ ਜਾਂਦੇ ਨੇ। ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬੈਠਿਆਂ ਦੇਖੋ, ਮਨ ਦੇ ਅੰਦਰ ਖਿਆਲ ਕਰਕੇ ਤੱਤਾ ਰੇਤ ਸੀਸ ਵਿੱਚ ਪੈ ਰਿਹਾ ਹੈ, ਬਹੁਤ ਔਖਾ ਕੰਮ ਹੈ। ਚੰਦੂ ਨੇ ਕਿਹਾ ਤਵੀ ਦੇ ਉੱਤੇ ਖੜੇ ਹੋ ਜਾਓ, ਮਹਾਰਾਜ ਸੱਚੇ ਪਾਤਸ਼ਾਹ ਤੱਤੀ ਤਵੀ ਦੇ ਉੱਤੇ ਖੜੇ ਕਰ ਦਿੱਤਾ ਸੀ। ਸਤਿਗੁਰੂ ਮਹਾਰਾਜ ਚਰਨਾਂ ਦੇ ਵਿੱਚੋਂ ਕਿਤਨੇ ਕਿਸ ਪ੍ਰਕਾਰ ਤਕਲੀਫ ਹੋਈ ਹੋਣੀ ਹੈ ਅੰਦਾਜ਼ਾ ਲਾ ਲਓ ਤੁਸੀਂ, ਪਰ ਮਹਾਰਾਜ ਸੱਚੇ ਪਾਤਸ਼ਾਹ ਨਾਮ ਦੇ ਨਾਲ ਜੁੜੇ। ਇਹਨਾਂ ਚੀਜ਼ਾਂ ਨੂੰ ਯਾਦ ਕਰਕੇ ਮਨ ਦੇ ਅੰਦਰ ਜਦੋਂ ਵੀ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਤਾਂ ਇਹਨਾਂ ਜ਼ਰੂਰ ਯਾਦ ਰੱਖਣਾ, ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਤੱਤੀਆਂ ਤਵੀਆਂ ਤੇ ਬੈਠਣ ਵਾਲੇ, ਸੀਸ ਤੇ ਰੇਤਾ ਗਰਮ ਪਵਾਉਣ ਵਾਲੇ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਇਸੇ ਸ਼ਹੀਦੀਆਂ ਨੂੰ ਯਾਦ ਕਰਕੇ ਮਨ ਦੀ ਇਕਾਗਰਤਾ ਹੁੰਦੀ ਹੈ। ਅਸੀਂ ਆਪਣੇ ਧੰਦਿਆਂ ਨੂੰ ਰੋਈ ਜਾਂਦੇ ਹਾਂ, ਆਪਣੇ ਕੰਮਾਂ ਵਾਸਤੇ ਕਹੀ ਜਾਂਦੇ ਹਾਂ, ਜਾਂ ਸੰਸਾਰੀ ਕੰਮਾਂ ਚੁੜ ਜੇ ਹੈ, ਉਹਨਾਂ ਨੂੰ ਦੇਖੋ ਸਾਡੇ ਲਈ ਕਿੰਨੀ ਕੁਰਬਾਨੀ ਕੀਤੀ, ਤੱਤੀ ਤਵੀ ਤੇ ਉਹ ਵੀ ਤਾਂ ਸੁੱਖ ਮਾਣ ਸਕਦੇ ਸੀ, ਉਹ ਵੀ ਤਾਂ ਕਹਿ ਸਕਦੇ ਨਾ ਬਈ ਮੈਂ ਨਹੀਂ ਬਹਿੰਦਾ ਤੱਤੀ ਤੇ, ਮੈਂ ਮੌਜਾਂ ਕਰਨੀਆਂ ਹਲੇ, ਪਰ ਨਹੀਂ ਕੀਤੀਆਂ ਮਹਾਰਾਜ ਨੇ। ਆਪਾਂ ਨੂੰ ਸਾਰਿਆਂ ਨੂੰ ਸਿੱਖਿਆ ਦੇਣ ਵਾਸਤੇ ਸਤਿਗੁਰੂ ਮਹਾਰਾਜ ਨੇ ਐਸਾ ਕੁਛ ਕੀਤਾ ਹੈ। ਸਤਿਗੁਰੂ ਦੀਆਂ ਕੁਰਬਾਨੀਆਂ ਹਮੇਸ਼ਾ ਯਾਦ ਰੱਖਣੀਆਂ, ਸਤਿਗੁਰੂ ਮਹਾਰਾਜ ਦੀਆਂ ਕੁਰਬਾਨੀਆਂ ਨੂੰ ਭੁਲਾਉਣਾ ਨਹੀਂ, ਔਰ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਦੇ ਛੱਡਣਾ ਨਹੀਂ। ਹਾਂ, ਕਈ ਪੁੱਛਦੇ ਵਿਚਾਰ ਵੀ ਥਿੱਤੀ ਗੌੜੀ ਦਾ ਪਾਠ ਜਿਹੜਾ ਬਾਅਦ ਚ ਕਰਦੇ ਨੇ, ਉਹ ਥਿੱਤੀ ਗੌੜੀ ਦਾ ਪਾਠ ਜਿਹੜਾ ਹੈ ਉਹ 15 ਪੌੜੀਆਂ ਨੇ, 15 ਸਲੋਕ ਨੇ ਉਹਦੇ, ਪਰ ਇਹ ਹੈ ਵੀ ਸੰਗਤ ਉਹ ਅੱਜ ਕੱਲ੍ਹ, ਪਹਿਲਾਂ ਪੁਰਾਣੇ ਸਮੇਂ ਚ 15 ਪੌੜੀਆਂ ਪੂਰੀ ਹੀ ਪੜ੍ਹਦੇ ਹੁੰਦੇ ਸੀ, ਕਿਉਂਕਿ ਉਹ ਨਾਲ ਹੀ ਲਿਖੀ ਹੋਈ ਹੈ ਬਾਅਦ ਦੇ ਵਿੱਚ, ਪਰ ਹੁਣ ਹੌਲੀ ਹੌਲੀ ਘਟਦਿਆਂ ਘਟਦਿਆਂ 1-2 ਪੌੜੀਆਂ ਪੜ੍ਹ ਕੇ ਉੱਥੇ ਹੀ ਭੋਗ ਪਾ ਦੇ, ਟਾਈਮ ਹੋ ਗਿਆ ਬਈ। ਪਰ ਬੇਨਤੀ ਹੈ ਵੀ ਥਿੱਤੀ ਗੌੜੀ ਦਾ ਪਾਠ ਜਿਹੜਾ ਨਾ, ਉਹ ਤੁਸੀਂ ਜੇ ਸਾਰਾ ਨਹੀਂ ਨਾ ਪੜ੍ਹ ਕੇ ਦੇਖਿਆ ਤਾਂ ਜ਼ਰੂਰ ਪੜ੍ਹ ਕੇ ਦੇਖੋ। ਥਿੱਤੀ ਗੌੜੀ ਦੇ ਵਿੱਚ ਉਨਾ ਕੁਝ ਹੀ ਰੱਖ ਦਿੱਤਾ ਜਿੰਨਾ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਰੱਖਿਆ। ਇਹ ਇਸ ਤਰ੍ਹਾਂ ਹੈ, ਗੁਰੂ ਗ੍ਰੰਥ ਸਾਹਿਬ ਦਾ ਸਾਰਾ ਸਿਧਾਂਤ ਸ੍ਰੀ ਸੁਖਮਨੀ ਸਾਹਿਬ ਚ, ਅਸੀਂ ਇਹਨੂੰ ਛੋਟਾ ਸਰੂਪ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਦਾ, ਸ੍ਰੀ ਸੁਖਮਨੀ ਸਾਹਿਬ ਨੂੰ, ਸੁਖਮਨੀ ਸਾਹਿਬ ਦਾ ਸਾਰਾ ਸਿਧਾਂਤ ਥਿੱਤੀ ਗੌੜੀ ਚ ਹੈ। ਇਸ ਕਰਕੇ ਥਿੱਤੀ ਗੌੜੀ ਬਾਣੀ ਵਾਹਿਗੁਰੂ ਦੀ ਕਿਰਪਾ ਨਾਲ ਜੇ ਰੋਜ਼ ਨਹੀਂ ਨਾ ਪੜ੍ਹ ਸਕਦੇ ਤਾਂ ਕਦੇ ਕਦੇ ਜਦੋਂ ਵਿਹਲਾ ਟਾਈਮ ਮਿਲੇ ਥਿੱਤੀ ਗੌੜੀ ਬੜੇ ਪਿਆਰ ਨਾਲ ਹੌਲੀ ਹੌਲੀ ਪੜ੍ਹ ਕੇ ਦੇਖੋ ਕਿੰਨਾ ਕੁਝ ਉਹਦੇ ਵਿੱਚ ਮਹਾਰਾਜ ਨੇ ਬਖਸ਼ਿਸ਼ਾਂ ਕੀਤੀਆਂ ਨੇ। ਆਓ ਮਹਾਰਾਜ ਕਹਿੰਦੇ ਸਗਲ ਦੁੱਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਵਾਹਿਗੁਰੂ ਵਾਹਿਗੁਰੂ। ਬਖਸ਼ਿਸ਼ ਕਰਦੇ ਨੇ ਅੱਗੇ ਵੀਹਵੀਂ ਅਸ਼ਟਪਦੀ ਵਿਚ ਛੇਵੀਂ ਪੌੜੀ ਉਪਜੀ ਪ੍ਰੀਤ ਪ੍ਰੇਮ ਰਸ ਚਾਹੋ ਮਨ ਤਨ ਅੰਤਰ ਇਹੀ ਸੁਆਓ। ਗੁਰਮੁਖਾਂ ਦੇ ਮਨ ਤੇ ਤਨ ਦੇ ਅੰਦਰ ਇਹੀ ਸੁਆਓ ਪ੍ਰਯੋਜਨ ਰਹਿੰਦਾ ਹੈ ਹਮੇਸ਼ਾ। ਉਨ੍ਹਾਂ ਦਾ ਇਕ ਪ੍ਰਯੋਜਨ ਗੁਰਮੁਖਾਂ ਦਾ ਬਣਿਆ ਹੋਇਆ ਹੈ ਉਨ੍ਹਾਂ ਦੇ ਮਨ ਦੇ ਅੰਦਰ ਉਪਜੀ ਪ੍ਰੀਤ ਪਰਮੇਸ਼ਰ ਪ੍ਰਤੀ ਪ੍ਰੀਤੀ ਪੈਦਾ ਹੋ ਗਈ ਹੈ ਪ੍ਰੇਮ ਪੈਦਾ ਹੋ ਗਿਆ ਹੈ ਰਸ ਬਣ ਗਿਆ ਹੈ ਚਾਓ ਹੈ ਮਿਲਣ ਦਾ। ਮਨ ਤੇ ਤਨ ਦੇ ਅੰਦਰ ਇਹੀ ਉਹਨਾਂ ਦਾ ਇੱਕ ਪ੍ਰਯੋਜਨ ਹੈ ਜਿਵੇਂ ਸਧਾਰਨ ਮਨੁੱਖ ਦਾ ਪ੍ਰਯੋਜਨ ਹੈ ਸੱਚਮੁੱਚ ਹੀ ਮਾਇਆ। ਸਧਾਰਨ ਬੰਦੇ ਦਾ ਪ੍ਰਯੋਜਨ ਇੱਕੋ ਹੀ ਹੁੰਦਾ ਹੈ ਪੈਸਾ ਕਿਤੋਂ ਨਾ ਕਿਤੋਂ ਬਣ ਜਾਏ ਉਹਦਾ ਪ੍ਰਯੋਜਨ ਹੈ। ਵਿਸ਼ਿਆਂ ਵਾਲੇ ਬੰਦੇ ਦਾ ਪ੍ਰਯੋਜਨ ਵਿਸ਼ੇ ਹੈ ਨਸ਼ਿਆਂ ਵਾਲੇ ਦਾ ਨਸ਼ੇ ਹੈ। ਭੁੱਖੇ ਦਾ ਪ੍ਰਯੋਜਨ ਰੋਟੀ ਹੈ ਪਾਣੀ ਵਾਲੇ ਦਾ ਪਾਣੀ। ਪਰ ਜਿਹੜੇ ਨਾਮ ਜਪਣ ਵਾਲੇ ਨੇ ਉਹਨਾਂ ਦਾ ਪ੍ਰਯੋਜਨ ਰਾਤ ਦਿਨ ਇੱਕੋ ਹੀ ਹੁੰਦਾ ਉਹ ਦੂਸਰੀ ਗੱਲ ਨਹੀਂ ਕਰਦੇ। ਉਹਨਾਂ ਦੀ ਇੱਕੋ ਹੀ ਗੱਲ ਰਾਤ ਨੂੰ ਛੇੜ ਲਓ ਦਿਨੇ ਛੇੜ ਲਓ ਸਵੇਰੇ ਬੁਲਾ ਲਓ ਸ਼ਾਮ ਨੂੰ ਦੁਪਹਿਰੇ ਜਦੋਂ ਮਰਜ਼ੀ ਉਹਨਾਂ ਨੂੰ ਜਾ ਕੇ ਬੁਲਾ ਲਓ ਉਹਨਾਂ ਦੇ ਅੰਦਰੋਂ ਇੱਕੋ ਹੀ ਆਵਾਜ਼ ਆਉਂਦੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਪ੍ਰਯੋਜਨ ਨਹੀਂ ਹੋਰ ਦੂਜਾ ਹੈ। ਬਹੁਤ ਸਾਰੇ ਲੋਕ ਯਾਤਰਾ ਜਾਂਦੇ ਨੇ ਉਹਨਾਂ ਦਾ ਯਾਤਰਾ ਵਿੱਚ ਪ੍ਰਯੋਜਨ ਫਿਰ ਮਾਇਆ ਦਾ ਬਣ ਜਾਂਦਾ ਹੈ ਵੀ ਚਲੋ ਇਹ ਚੀਜ਼ ਇੱਥੇ ਸਸਤੀ ਹੈ ਉੱਥੇ ਮਹਿੰਗੀ ਵਿਕੇਗੀ। ਇੱਥੋਂ ਲੈ ਜਾਂਦੇ ਨੇ ਚੀਜ਼ਾਂ ਉੱਥੇ ਜਾ ਕੇ ਵੇਚਦੇ ਉੱਥੇ ਵੀ ਇਹ ਚੀਜ਼ ਇੰਨਾ ਦੋ ਪੈਸੇ ਬਚਣਗੇ ਕਿਰਾਇਆ ਨਿਕਲ ਆਏਗਾ। ਬਿਰਤੀ ਮਾਇਆਵੀ ਹੋਣ ਕਰਕੇ ਬਸ ਇਸੇ ਗੱਲ ਤੇ ਘੁੰਮਦੀ ਕਿ ਕਿਰਾਇਆ ਕਿੱਥੋਂ ਬਣੇ। ਨਾਮ ਦੀ ਪ੍ਰਾਪਤੀ ਲਈ ਤਾਂ ਉਹਨਾਂ ਨੇ ਯਤਨ ਕੀਤਾ ਹੀ ਨਹੀਂ। ਗੁਰੂ ਨਾਨਕ ਦੇ ਦਰਸ਼ਨ ਕਰਨ ਕੋਈ ਨਹੀਂ ਜਾਂਦਾ ਪੰਜਾ ਸਾਹਿਬ ਨਨਕਾਣਾ ਸਾਹਿਬ ਮਾਇਆ ਕਮਾਉਣ ਲਈ ਬਹੁਤੇ ਲੋਕ ਜਾਂਦੇ ਨੇ। ਜੇ ਹਜ਼ੂਰ ਸਾਹਿਬ ਜਾਣਗੇ ਉੱਥੇ ਦੁਕਾਨ ਤੇ ਪੁੱਛਦੇ ਫਿਰਨਗੇ ਇੱਥੇ ਸਸਤੀ ਜਿਹੜੀ ਕਿਹੜੀ ਚੀਜ਼ ਹੈ। ਮਹਾਰਾਜ ਕਹਿੰਦੇ ਰੱਬ ਦੇ ਪਿਆਰੇ ਭਾਵੇਂ ਸੋਨੇ ਚ ਖੜਾ ਦੋ ਮਾਇਆ ਚ ਖੜਾ ਦੋ ਉਹਨਾਂ ਨੂੰ ਕਹਿ ਵੀ ਦਿਓ ਕਿ ਆਹ ਚੀਜ਼ ਇੱਥੋਂ ਲੈ ਜਾਓ ਇਹਦੇ ਤੁਹਾਨੂੰ ਇੰਨੇ ਹਜ਼ਾਰ ਬਚੇਗਾ। ਉਹ ਕਹਿੰਦੇ ਅਸੀਂ ਕੀ ਕਰਨਾ ਹੈ ਕੌਡੀਆਂ ਇਕੱਠੀਆਂ ਕਰਨੀਆਂ ਅਸੀਂ ਨਾਮ ਜਪਣਾ ਆਪਣਾ। ਉਹ ਨਾਮ ਜਪਣ ਵਿੱਚ ਹੀ ਜ਼ਿਆਦਾ ਧਿਆਨ ਰੱਖਦੇ ਨੇ ਉਹਨਾਂ ਦਾ ਸੁਭਾਅ ਇਹੀ ਹੁੰਦਾ ਹੈ। ਨੇਤਰ ਹੋ ਪੇਖ ਦਰਸ ਸੁੱਖ ਹੋਏ ਉਹ ਆਪਣੀਆਂ ਅੱਖਾਂ ਦੇ ਨਾਲ ਵਾਹਿਗੁਰੂ ਦਾ ਦਰਸ਼ਨ ਕਰਕੇ ਖੁਸ਼ ਰਹਿੰਦੇ ਨੇ ਆਤਮਕ ਆਨੰਦ ਮਿਲਦਾ ਹੈ ਉਹਨਾਂ ਨੂੰ। ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਨੇ ਪਰਮਾਤਮਾ ਦੇ ਦਰਸ਼ਨ ਸ੍ਰਿਸ਼ਟੀ ਵਿੱਚ ਕਰਦੇ ਨੇ। ਉਹ ਮਨ ਬਿਗਸੈ ਸਾਧ ਚਰਨ ਧੋਏ ਸੰਗਤਾਂ ਦੇ ਚਰਨ ਧੋ ਕੇ साधु महात्मा के चरणों की सेवा करके बड़े खुश रहते ने। सतगुरु के चरण जड़े ने, सतगुरु के चरण धोए धोए पीवा, गुर नानक जप जप सद जीवा। चरण जेड़े धोने महाराज के, वाहे गुरु वाहे गुरु वाहे गुरु वाहे गुरु, ये चरण धोई जाओ पी जाओ अमृत। नाम जपना ही अमृत है। भगत जना कै मन तन रंग, भगत जना दे मन ते तन दे विच रंग है, प्रेम है, आनंद है, नाम दा गूढ़ा रंग चढ़िया होया है। जिन्हां भगत जना दे गुरमुखां दे मन ते तन दे अंदर आनंद बनिया है, रंग बनिया है, प्रेम बनिया है।